ਨਾਲ ਪੁੱਛਿਆ ਬੱਚੇ ਨੂੰ ਕਿ ਨਾਨਕ ਜੀ ਤੁਸੀਂ ਪੜ੍ਹਦੇ ਕਿਉਂ ਨਹੀਂ, ਤੁਸੀਂ ਮੇਰੇ ਬਚਨਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੇ। ਅੱਗੋਂ ਸਾਧੂ ਮਹਾਰਾਜ ਜੀ ਨੇ ਜਿਹੜਾ ਪਾਂਧੇ ਨੂੰ ਉਪਦੇਸ਼ ਦਿੱਤਾ ਹੈ, ਜਿਹੜੇ ਬਚਨ ਕੀਤੇ ਹਨ ਸਤਿਗੁਰੂ ਜੀ ਨੇ, ਉਹ ਆਪਾਂ ਸਰਵਣ ਕਰਨੇ ਹਨ। ਸਾਧੂ ਮਹਾਰਾਜ ਜੀ ਪਾਂਧੇ ਨੂੰ ਦੱਸਦੇ ਹਨ ਕਿ ਪਾਂਧੇ ਜਿਹੜੇ ਲੇਖਿਆਂ ਦੀ ਜਿਹੜੇ ਬਚਨ ਕਰਦਾ ਹੈ ਲੇਖੇ ਦੇ ਜਗਤ ਵਿੱਚ, ਇਹਨਾਂ ਲੇਖਿਆਂ ਨੇ ਸਦਾ ਵਾਸਤੇ ਕੰਮ ਨਹੀਂ ਆਉਣਾ। ਜਿਹੜਾ ਲੇਖਾ ਸੱਚਾ ਹੈ, ਜਿਹੜਾ ਅਸਲ ਹੈ, ਸਦਾ ਟਿਕਾਏ ਮਾਨ ਹੈ, ਉਸ ਲੇਖੇ ਦੀ ਵਿਚਾਰ ਕਰਨਾ ਸਰ। ਸੋ ਸਾਧੂ ਮਹਾਰਾਜ ਜੀ ਪਾਂਧੇ ਨੂੰ ਬਾਣੀ ਦੇ ਸ਼ਬਦ ਉਚਾਰ ਕੇ ਬਹੁਤ ਸਾਰੇ ਉਪਦੇਸ਼ ਦੇ ਰਹੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ। ਸਤਿਗੁਰੂ ਜੀ ਨੇ ਜਿਹੜਾ ਪਹਿਲਾ ਸ਼ਬਦ ਉਚਾਰਿਆ ਹੈ ਬਾਣੀ ਦੇ ਵਿੱਚ, ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਬਚਨ ਸਤਿਗੁਰੂ ਜੀ ਨੇ ਉਚਾਰਨ ਕੀਤਾ, ਉਹ ਸ੍ਰੀ ਰਾਗ ਦੇ ਵਿੱਚ ਜਿਹੜਾ ਸ਼ਬਦ ਹੈ, ਉਹ ਸ਼ਬਦ ਸਤਿਗੁਰੂ ਜੀ ਨੇ ਪਾਂਧੇ ਨੂੰ ਉਪਦੇਸ਼ ਦੇ ਲਈ ਸੁਣਾਇਆ ਸੀ। ਉਹਦੀ ਵਿਚਾਰ ਅਤੇ ਜੋ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਹੈ ਭਾਈ ਸਾਹਿਬ ਜੀ ਵਰਣਨ ਕਰ ਰਹੇ ਹਨ, ਉਹ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਗੁਰੂ ਦਾ ਇਤਿਹਾਸ ਸਰਵਣ ਕਰਨ ਵਾਸਤੇ ਮਨ ਵਿਰਤੀਆਂ ਨੂੰ ਇਕਾਗਰ ਕਰੋ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਪਣਾ ਕਰੋ ਜੀ ਸਤਨਾਮ
ਇਨ ਬਿਬ ਜੀ ਪਾਤਾ ਸੁਨ ਸ਼ੁਕ ਪਾਤਾ ਸਾਹੇ ਪਰਨ ਅਪਾਰ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਾਂਧੇ ਨੂੰ ਦੱਸ ਰਹੇ ਹਨ ਕਿ ਪਾਂਧੇ ਇਹਨਾਂ ਕਰਮਾਂ ਦੇ ਵਿੱਚ ਬਹੁਤ ਸਾਰੇ ਜੰਜਾਲਾਂ ਦੇ ਵਿੱਚ ਬੰਦਾ ਫਸਿਆ ਹੋਇਆ ਹੈ ਤੇ ਇਹਨਾਂ ਚੀਜ਼ਾਂ ਵਿੱਚ ਫਸਦਿਆਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਇਹ ਪਾਂਧਾ ਜੀ ਧਿਆਨ ਦੇ ਕੇ ਸੁਣਨਾ ਕਰੋ, ਜਿਹੜੇ ਕਰਮਾਂ ਨੂੰ ਜਿਹੜੇ ਲੇਖਾਂ ਤੁਸੀਂ ਸਾਨੂੰ ਸੁਣਾ ਰਹੇ ਹੋ, ਜਿਹੜੇ ਲੇਖੇ ਤੁਸੀਂ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ, ਇਹਨਾਂ ਲੇਖਿਆਂ ਦੇ ਕਰਕੇ ਸੰਸਾਰ ਆਪ ਇੱਕ ਦੂਸਰੇ ਨੂੰ ਲੇਖਾ ਦਿਖਾਉਣ ਦੇ ਪਿੱਛੇ ਦਿਨੋ ਦਿਨ ਕਰਮਾਂ ਦੇ ਵਿੱਚ ਫਸੀ ਜਾਂਦਾ ਹੈ ਤੇ ਇਹਨਾਂ ਲੇਖਾਂ ਦੇ ਪਿੱਛੇ ਕਰਮ ਐਸੇ ਫਸ ਜਾਂਦੇ ਹਨ ਕਿ ਬੰਦੇ ਨੂੰ ਬਾਰ ਬਾਰ ਫਾਹੇ ਚੜ੍ਹਨਾ ਪੈਂਦਾ ਹੈ ਇਹਨਾਂ ਲੇਖਿਆਂ ਦੇ ਕਾਰਨ।
ਕਿ ਕਾਜ ਨਾ ਆਵੇ ਜਦ ਦੁੱਖ ਪਾਲ ਹੈ ਛੁਟਕਾਰ।
ਇਹ ਪਾਂਧਾ ਜੀ ਇਹ ਜਿਹੜੇ ਲੇਖੇ ਹਨ ਇਹ ਜਗਤ ਵਿੱਚ ਕਿਸੇ ਕਾਜ ਨਹੀਂ ਆਉਂਦੇ, ਇਹਨਾਂ ਲੇਖਿਆਂ ਨੇ ਜਗਤ ਵਿੱਚ ਕੁਝ ਸਮੇਂ ਵਾਸਤੇ ਜਿੰਨਾ ਚਿਰ ਲੇਖਾ ਕਰਾਂਗੇ, ਜਿੰਨਾ ਚਿਰ ਆਪਣੀ ਜ਼ਿੰਦਗੀ ਗੁਜ਼ਾਰਾਂਗੇ ਤੇ ਉਹਨੇ ਸਮੇਂ ਵੀ ਸਾਡੇ ਨਾਲ ਕਾਰਜ ਨਹੀਂ ਸਾਡੇ ਨਿਭਾ ਸਕਦੇ, ਇਹ ਸਦਾ ਵਾਸਤੇ ਸਾਡੇ ਨਹੀਂ ਬਣ ਸਕਦੇ। ਤੇ ਪਾਂਧਾ ਜੀ ਇਹਨਾਂ ਤੋਂ ਹਮੇਸ਼ਾ ਦੁੱਖ ਹੀ ਮਿਲਦੇ ਹਨ ਤੇ ਜਦੋਂ ਜਿਨ੍ਹਾਂ ਤੋਂ ਦੁੱਖ ਮਿਲਦਾ ਹੈ ਬੰਦਾ ਇਹਨੂੰ ਛੱਡਣਾ ਚਾਹੁੰਦਾ ਹੈ, ਛੁਟਕਾਰਾ ਪਾਉਣਾ ਚਾਹੁੰਦਾ ਹੈ, ਪਰ ਇਹਨਾਂ ਕਰਮਾਂ ਦੇ ਵਿੱਚੋਂ ਕਦੇ ਵੀ ਛੁਟਕਾਰਾ ਨਹੀਂ ਮਿਲਦਾ।
ਸਭ ਬੈਸ ਤੇ ਆਵੇ ਤੁਮ ਪਛਤਾ ਜਦ ਜਾਵੇ ਜਦ ਦੁਆਰ।
ਪਾਂਧਾ ਜੀ ਇਹਨਾਂ ਲੇਖਿਆਂ ਦੇ ਹੋਰ ਬੜੇ ਨੁਕਸਾਨ ਹੁੰਦੇ ਨੇ, ਇਹਨਾਂ ਲੇਖਿਆਂ ਨੂੰ ਜਦੋਂ ਬੰਦਾ ਇਹਨਾਂ ਲੇਖਿਆਂ ਚ ਫਸ ਜਾਂਦਾ ਹੈ ਕਹਿੰਦੇ ਸਾਰੀ ਜ਼ਿੰਦਗੀ ਇਹਨਾਂ ਲੇਖਿਆਂ ਵਿੱਚ ਬੀਤ ਜਾਂਦੀ ਹੈ ਪਰ ਇਹਨਾਂ ਦੇ ਵਿੱਚੋਂ ਬੰਦਾ ਨਿਕਲ ਨਹੀਂ ਸਕਦਾ, ਪਰ ਜਦੋਂ ਚਾਹੁੰਦਾ ਉਦੋਂ ਬੰਦੇ ਨੂੰ ਉਸ ਥਾਂ ਤੇ ਪਹੁੰਚ ਜਾਂਦਾ ਹੈ ਜਮਾਂ ਦੇ ਦਵਾਰ ਵਿੱਚ। ਇਹਨੇ ਉਥੋਂ ਬੰਦਾ ਫਿਰ ਲੇਖੇ ਕਿਹਦੇ ਕਰੇਗਾ, ਉਸ ਸਮੇਂ ਲੇਖਿਆਂ ਦਾ ਕਿਸੇ ਕੰਮ ਨਹੀਂ ਆਉਂਦੇ, ਇਹ ਲੇਖੇ ਸਭ ਕਾਰ ਹੁੰਦੇ ਹਨ, ਜਮਾਂ ਦੇ ਦਵਾਰ ਵਿੱਚ ਮਾਰ ਪੈਂਦੀ ਹੈ।
ਇਹ ਲੇਖਾ ਜਾ ਹੈ ਛੁੱਟੀ ਲਿਖਿਆ ਹੈ ਜੋ ਮੈਂ ਕਰੋ ਉਚਾਰ।
ਤੇ ਹਾਂ ਪਾਂਧਾ ਜੀ ਜਿਹੜੇ ਲੇਖੇ ਦੇ ਨਾਲ ਛੁਟਕਾਰਾ ਹੋ ਸਕਦਾ ਹੈ, ਜਿਹੜੇ ਲੇਖੇ ਦੇ ਨਾਲ ਜਮਾਂ ਤੋਂ ਬਚ ਸਕਦੇ ਹਾਂ, ਉਹ ਲੇਖੇ ਨੂੰ ਧਿਆਨ ਨਾਲ ਸੁਣਨਾ ਕਰੋ, ਉਹ ਮੈਂ ਉਚਾਰਨ ਕਰ ਰਿਹਾ ਹਾਂ, ਉਹ ਮੈਂ ਤੁਹਾਨੂੰ ਲੇਖਾ ਦੱਸਦਾ ਹਾਂ ਕਿ ਅਸਲ ਲੇਖਾ ਕੀ ਹੈ, ਕਿਹੜਾ ਲੇਖਾ ਬੰਦੇ ਨੇ ਕੰਮ ਆਉਣਾ ਹੈ।
ਕਮਲ ਬਦਲ ਸੁਖ ਸਦਨ ਗੋਰੇ ਕਰਨਾ ਮਨ ਭਰ ਲਿਆਏ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਹਮੇਸ਼ਾ ਹੀ ਕਮਲ ਦੇ ਫੁੱਲ ਵਾਂਗੂ ਖਿੜੇ ਰਹਿੰਦੇ ਹਨ, ਜਿਹੜੇ ਸਤਿਗੁਰੂ ਮਹਾਰਾਜ ਜੀ ਕਿਰਪਾ ਦੇ ਘਰ ਹਨ, ਕਿਰਪਾ ਦੇ ਸਾਗਰ ਹਨ, ਐਸੇ ਸਤਿਗੁਰੂ ਮਹਾਰਾਜ ਜੀ ਅੱਜ ਪਾਂਧੇ ਨੂੰ ਉਤਾਰਨ ਵਾਸਤੇ ਜਿਨ੍ਹਾਂ ਨੇ ਸਾਰਾ ਜਗਤ ਉਤਾਰਿਆ, ਪਹਿਲਾਂ ਸ਼ੁਰੂਆਤ ਪਾਂਧੇ ਤੋਂ ਕੀਤੀ, ਸ਼ਬਦ ਸੁਣਾ ਕੇ ਬਾਣੀ ਸੁਣਾ ਕੇ, پاندے نو سدھار کرن واسطے، پاندے نو سمرتھا دین واسطے، سوجھ بوجھ دین واسطے سدگرو جی کرپا دے گھر وچ آ کے
پاندے ست کلیا دا بولے شبد اٹھائے،
پاندے دے واسطے کلیان کاری بچن سدگرو نانک دیو مہاراج جی نے جڑے کلیان دین والے ہن، ہمیشہ خوشیاں دین والے ہن، آنند بخشن والے ہن، ایسے بچن سدگرو صاحب جی نے اس سمے پاندے نو سنانا کیتے جڑے سدگرو مہاراج جی دا شری راگ دے وچ شبد آندا ہے، وہ شبد سدگرو مہاراج جی نے پاندے نو سنانا کیتا جہدے وچ لکھے بارے سدگرو جی نے سمجھانا کیتا پاندے نو،
شری راگ محلہ پہلا،
سدگرو نانک دیو مہاراج جی نے شری راگ دے وچ اے شبد اچارن کیتا ہے،
جال
سدگرو مہاراج جی پانڈے نو اپدیش دیندے ہویا شبد دے وچ ایک وارتا دتی، ایسا اپدیش دتا کہ پانڈے جی جہے تسی لیکھے لکھتے ہو گنا لیکھے لکھن واسطے وستواں کیڑیاں چاہیے ہن، آم لیکھا لکھن واسطے سیاہی بنانی پیندی ہے، قلم بنانی پیندی ہے، کاغذ لینا پیندا ہے، پھر لکھاری چاہیے ہے، تے سدگرو مہاراج جی نے ہن ایسے سدگرو جی جہاں لکھے لکھنے ویلے جہاں وستو آدی نے انہوں کا بدل کر رہے ہیں، انہیں جہاں لکھا لکھنا ہے جہد نال جمع تو چھٹیا جا سکتا ہے، وہ لکھے نو لکھن والی وستو یہ ہیں، کہ سیاہی کا بھی بنانی ہے، جال موہ موہ نو جال دینا ہے، جہاں اندر موہ بڑھیا رہا موہ بڑھ رہا ہے اندر جیو دے شریر وچ، اس موہ نو ساڑ کے اس جن ساڑ دے وچ جنی سواہ بچتی ہے، ہر ایک ساڑن تو بعد کوئی نہ کوئی چیز دی سواہ بچ جایا کرتی ہے، تے کہندے جے موہ نو ساڑا گے اودے وچ جڑی سواہ نکلے گی اس سواہ نو کس کس کے پھر کہندے اودی سیاہی بنا لینی ہے، تے پھر جڑی او سیاہی ہے اونو پریم روپی کرما وچ پانا ہے، جال وہ کس مس کر مت کاگر کر سار، جڑی موہ نو جال کے جڑی سواہ نکلی ہے اودی سیاہی کر لینی ہے، تے مت روپی چنگی مت نو کاغذ بنانا کرنا ہے، اپنی بدھی نو کاغذ بنانا ہے، اپنی بدھی وچ لکھنا کرو،
پاؤ قلم کر چت لکھائے گنت بھلے کبیجا،
تے جڑی سیاہی ہے اے سیاہی نو کدے وچ پانا ہے، پریم روپی قلم دے وچ، پریم روپی قلم دے وچ پا کے اینو منا من دے ہاتھ وچ پڑا دینا ہے، تے پریم روپی قلب دے وچ جڑی شاہی ہے من روپی ہاتھاں وچ آ کے مت بدھی بھاو بدھی روپی کاغذ دے اوپر اینو لکھنا ہے، تے لکھنا کی ہے گرو تو پوچھ کے لکھنا ہے، جو گرو دا سدھانت ہے، جو گرو اپدیش دیندا ہے اس بچنا نو لکھنا، گرو تو پوچھ کے وچار کرنی ہے،
لکھ نام سالا لکھ لکھ انت نہ پارا،
لکھنا کی ہے نام لکھنا ہے، صلاح لکھنی ہے، سرتی لکھنی ہے، تے کہندے انہاں چیزاں نو لکھدیا ہویا کی لکھنا ہے انت وچ، کہندے وی جڑی جہدا صلاح لکھ رہے ہاں، جہدا نام جپ رہے، جہدے نام دی مہما کر رہے ہاں، اودا کدے وی پارا وار نہیں ہو سکدا، اودا کدے وی انتلا حصہ نہیں ہے، اودا کوئی بھی پار کا حصہ نہیں ہے، بھاو پرماتما بے انت سدا ہی بے انت سروپ ہے،
دادا لکھا لکھ جا،
لکھا جڑا دسیا ہے کہ بھاو روپی قلم دے پریم روپی قلم نال یہ بچن لکھنے ہن، نام لکھنا ہے، سلاح لکھنی ہے، کدے انت نہیں، یہو جہ بچن لکھنے ہن، اپنی بدھی دے وچ بدھی روپی کاغذ آخیا انہیں اپنی بدھی دے وچ اے وچار کرنی ہے کہ جڑا پرماتما ہے اوہدا کدے وی پارا وار نہیں ہے، سدا بےانت بےانت سروپ ہے، اوہدا کدے انت پی نہیں سکدا، تے کہندے جدوں بھائی جڑا اے لیکھا ہے اے اصل لیکھا ہے، جڑا اے لیکھا لکھیا جاوے گا جدی بدھی روپی کاغذ وچ اے لیکھا لکھیا گیا کہ پرماتما سدا بےانت ہے، وہ سدا بہت وڈا سرب ویاپک ہے، جنوں سرب ویاپک دا پتہ لگ پیا، جا بھی پرماتما سرب تھائی ہے، وہ نہ کوئی دشمن ہے نہ کوئی مستر ہے، وہ سدا سمدرسی ہو جایا کرتے ہیں جہے اس لےکھے نو اپنی بدھی وچ لکھا کرتے ہیں۔ سب گرو نانک دے مہاراج جی پانڈے نو کہندے، پانڈا جی یہ جڑا لیکھا ہے اس لیکھے دے نال جیو تر سکتا ہے،
جتھے لیکھا منگیا تتھے
جتھے لیکھا منگیا جاتا ہے۔ جہے جم دوار دے اوپر جیواں دا ہر ایک جیو دے پل پل دا چھن چھن دا حساب لیا جاتا ہے، جتھے لیکھا منگیا جاتا ہے کہ کی کیتا، ایک ایک سمے دی ایک ایک چھن دی جتھے لیکھا منگنے ہن کہنے، اس سمے جنہاں دی بدھی وچ اے لیکھا لکھیا ہوئے گا انہاں نو پکا نشانی ہوئے گی، انہاں دی بدھی وچ جنہاں دے لیکھا لکھیا ہوا ہے وہ بدھی روپی لیکھا نشانی بن جائے گی، انہاں نو اس گل دی کوئی بھی انہاں نو روک نہیں سکے گا، وہ پکے نشاندار ہو جان گے، جویں کسے دے مور لگ جائے وہ سرکاری بن جاتی ہے۔ اسی طرح جہے پرماتما دے والوں جنہاں نے اپنے بدھی وچ نام روپی لیکھا لکھیا ہے انہاں نو پکی نشانی ہو جاتی ہے، تے انہاں نو جم دوت جم راج کچھ نہیں کہہ کردے،
یو پئی کبھی کہے یا تو تم ٹیکا۔
ہوں سدگرو مہاراج جی نے جہاں شبد پاندے پردے چاریا، سدگرو جی نے جہاں یہ شبد سی بھائی صاحب کبھی سنتوک سنگھ جی کہندے بھی انہاں بھائی صاحب سمجھ جی یہ ٹیکا سننا کرو، جہاں سدگرو جی نے اس وقت پاندے نو سمجھانا کیتا سی،
جیڑی مکنی سی او کل پد نکا۔
جہاں سدگرو نانک دیو مہاراج جی نے پاون پوتر مکھ دے ویکو مخار پنڈ وچوں جڑا اے شبد اس وقت اچارن ہویا سی،
پورا سار دا پھری سہاگ
جڑا سدگرو مہاراج جی نے اس وقت شبد اچاریا، بھائی صاحب کبھی سنتوک سنگھ جی کہندے بھی پورا سب تو پراتن سب تو جڑا پہلا شبد سدگرو جی نے اس جگت دے وچ بال اوستھا دے وچ اپنے مخار پنڈ وچوں جہاں شبد چاریا ہے پہلا، وہ شبد ہے سری راگ جال ہوں کس مس کر، یہ شبد سدگرو نانک دیو مہاراج جی کا پہلا شبد ہے، سدگرو جی کے مکھ کے اوپر یہ جہی باڑی کہ اس طرح کھلی جہی ترکی باڑی جہی شبد ہے باڑی ہے اکال پورک والوں وہ سدگرو صاحب جی کے مکھ کے اوپر امرتمئی کھلی جدوں جیڑی بانی نو سنن دے نال جیڑی بانی اس وقت پانڈے نے سنی تے کہندے بھی جیڑی بانی سن لوے جیڑا بندہ اونوں پرا پدوی دی پراپت ہوندی ہے، اونوں اونچی پدوی پراپت ہو جاندی ہے۔
سدگرو
نانک دیو مہاراج جی نے اس جگت دے وچ جس کارن واسطے دے کری سی جس کارن واسطے سدگرو نانک دیو مہاراج جی پرگٹ ہو کے آئے ہیں اس سنسار وچ، اس کارج نو کرن واسطے
میں لگو کرن لگے تو کرنے
سدگرو مہاراج جی جڑے کارج ساری اس سنسار وچ اپنی عمر وچ درد کے جو سدگرو صاحب جی نے جو اس جگت وچ رٹن کر کے سنسار وچ پھر تر کے جنہاں بھی جیواں نوں تاریا ہے وہ جڑا کارج کرنا سی کہنے چھوٹی عمر دے وچ ہی سدگرو صاحب جی نے آرمب کر دتا،
سدگرو
مہاراج جی نے سب تو پہلا پانڈے نو اے شبد سنایا ہے بانی دا، اپنی بانی جس بانی نو جس بانی نے اس جگت دے وچ سارے جیواں نو بہت سارے جیواں نو جڑے پانی دے لڑ لگے ہن انہاں نو تاریا ہے، اس بانی نو سدگرو نانک دیو مہاراج جی نے سب تو پہلا کہندے پانڈے نو سنایا ہے، تے پانڈے نو سنا کے سدگرو مہاراج جی نے جڑا شبد ساتھ سنگ جی کہندے بھی پہلا تاں پانڈے نے پرتی اپدیش دتا سی، پھر سدگرو جی نے اے سارے جیواں واسطے بھاو ساری سکھ سنگت واسطے سدگرو جی نے اے شبد جاگ کیتا سی،
جتر بھید بار بار لکھایا
کہن لگے بھی اے شبد دے وچ جڑا سدگرو جی نے پانڈے نو شبد سنایا جڑا پانڈا بہت دلوان اپنے آپ نو سیاح سمجھتا سی، اس پانڈے نو سدگرو نانک دیو مہاراج جی نے چھوٹی جی عمر دے وچ جڑا چار بیداں دا سار ہے جہاں چار بےدا کا نچوڑ ہے جہے چار بےد ساریا مڑ مڑ اہی گلا کہ نام جپن کی گیان کی بھرتی کی وہ جہاں بچن سا چار بےدا کا سارا سار سد گرو نانک دیو مہاراج نے چھوٹی جی عمر کے باندھے نو سنا
کیا
وہ جن وہ منک تر جان گے جنہوں نے سد گرو صاحب جی کے اس شبد نو سنیا تے سن کے من لیا جنہوں نے سدگرو صاحب مہاراج جی کا یہ شبد سن کے مننا کیتا وہ منک تر جان گے
دوہے
سدگرو مہاراج جی نے جہاں یہ شبد سرون کرایا بھائی صاحب کبھی سنتوک سنگھ جی ارتھ کرنے ویلے یہ شبد نو جال موہ کٹ مت کر تے موہ کیڑا ہے وہ دسدیا ہوا کہندے ہوئے دس رہے ہیں انہیں بھی اس دیہ روپی دیوے دے وچ موہ روپی تیل پیا ہوا ہے تیل ہوں تیل بتی ہوں کہ اس دیہ موہ پڑیا ہوا ہے موہ دشیا دیا باشنا روپی بتی پی ہوئی ہے اس بتی کر کے یہ دیوا موہ نو دور نہیں ہو رہا کیونکہ جڑا تیل ہے وہ جدو سڑے گا ادو ہی ختم ہوئے گا تیل سڑن تو پہلے ختم نہیں ہونا یہ جڑا موہ ہے یہ گیان کی اگنی لگے گی ستگرو صاحب جی کہ جڑا اس دیہ جڑا دیوا ہے دیہ روپی یہ جڑا تیل پیا موہ کا وشیا کی بتی ہے یہ گیان روپی اگنی تو ہجے کافی دور ہے اسی کر کے جڑا موہ ہے یہ ختم نہیں کر سکتی اندروں وشے نہیں ختم ہوندے وکار نہیں ختم ہوندے وہ کارن یہی ہے بھی اس دے کول ہجے گیان روپی اگنی نہیں آئی
گرو
جدو گرو کی کرپا ہوئے گی جدو گرو کی کرپا ہوئے گی تو گرو کی کرپا کے نال گیان ملے گا جی دیوے نو اگ مل جائے تو بتی سڑتی سڑتی پہلے تیل نو ختم کرے گی پہلے گیو نو ختم کرے گی پھر آپ بھی سڑ کے تباہ ہو جائے گی پہلے تیل نو ختم کرے گی کہیں بھی اس دیہ دے وچ موہ تے وشیا دا جڑا سبندھ دیوے روپی دسیا ہے کہیں بھی یہ جو کچھ بھی ہے جدو گرو کی کرپا دے نال اگنی لگ جائے گی گیان روپی جدو گیان روپی آتم گیان جدو گرو صاحب کی کرپا دے نال اینو چھوئے گا
شری نانک
یہ جڑا جو کچھ بھی ہے یہ بتی دے وشیا دی بتی تے موہ روپی کھیل ہولی ہولی گیان کی اگنی دے نال سڑدا سڑدا نشٹ ہو جائے گا گرو نانک دیو مہاراج جی کی کرپا دے نال کہندے وی جن بھی دکھ ہن یہ وشے وکار ہن یہ ختم ہو جان گے جدوں ایسے سال گرو نانک دیو مہاراج جی جڑے سرب دی رکھیا کرن والے ہن جڑا باندھا سی اودے اوپر شہید گئے بڑے پرسن ہوئے خوشی دے نال پانڈے نو اپدیش دین واسطے سدگرو مہاراج جی
جب پردا
سدگرو مہاراج جی اپدیش دیندے ہویا کہن لگے پانڈا جی جدو یہ جڑا تیل ہے موہ روپی تیل جدو اس نو ختم کر دیو گے جدو اس نو ساڑ دیو گے
یارو دھیان اگن سدنا میوار
جدو گیان روپی اگنی دے نال یہ جنا بھی تیل کے وشیا بستی بھاپ وشے سے موہ والی یہ جو کچھ ہن اندر جیو نو تنگ کرتے ہیں یہ سارا کچھ ادو سڑ جائے گا جدو یہ اگ لگے گی
شردا
نال اگ لڑن لگن دے نال گیان لگن دے نال جدو اندروں جہاں دیوا سیگا دیوے دے وچ تیل تے بتی سڑ کے تباہ ہو جان گے وہ سوا کہ شردا روپی ہوئے گی وہ سردا روپی سوا پیدا ہوئے گی ਜਦੋਂ ਇਸ ਵਿਸ਼ੇ ਵਿਕਾਰ ਤੇ ਮੋਹ ਖਤਮ ਹੋ ਜਾਣਗੇ
ਅਹੰਗ ਤਨ ਤਜਨਾ ਕਸਮ
ਤਿਆਰੇ ਨੇ ਇਸ ਜਿਹੜੀ ਸ਼ਰਧਾ ਹੈ ਇਸ ਸ਼ਰਧਾ ਸਵਾਹ ਨੂੰ ਘੱਸ ਘੱਸ ਕੇ ਇਹਨੂੰ ਪੂਰਾ ਘੱਸਣਾ ਹੈ ਘੱਸਣਾ ਕੀ ਹੈ ਵੀ ਜਿਹੜਾ ਆਪਣਾ ਤਨ ਹੰਤਾ ਹੈ ਦੇਹ ਮਾਨ ਹੈ ਵੀ ਇਹ ਸਰੀਰ ਮੇਰਾ ਹੈ ਇਹ ਪੈਰ ਮੇਰਾ ਹੈ ਅੰਗੂਠਾ ਮੇਰਾ ਹੈ ਹੱਥ ਮੇਰੇ ਨੇ ਇਹਨਾਂ ਚੀਜ਼ਾਂ ਦਾ ਜਿਹੜਾ ਬੰਦਾ ਅਭਿਮਾਨ ਕਰੀ ਬੈਠਾ ਹੈ ਬੰਦਾ ਆਪਣੇ ਸਰੀਰ ਨੂੰ ਛੱਡ ਨਹੀਂ ਸਕਦਾ ਆਪਣੇ ਸਰੀਰ ਤੇ ਪੈਰ ਤੇ ਵੀ ਕਿਤੇ ਕੰਡਾ ਲੱਗ ਜਾਵੇ ਤੇ ਸਾਰੇ ਸਰੀਰ ਵਿੱਚ ਹਲਚਲ ਆ ਜਾਂਦੀ ਹੈ ਇਹ ਬੰਦੇ ਦਾ ਦੇਹ ਅਭਿਮਾਨ ਹੈ ਦੇਹ ਹੰਤਾ ਹੈ ਸਤਿਗੁਰੂ ਜੀ ਕਹਿੰਦੇ ਵੀ ਪਾਂਧਾ ਜੀ ਜਦੋਂ ਇਹ ਦੇਹ ਹੰਤਾ ਖਤਮ ਕਰੋਗੇ ਤਾਂ ਇਸ ਤਰ੍ਹਾਂ ਹੈ ਵੀ ਜਿਵੇਂ ਉਸ ਜਿਵੇਂ ਉਸ ਸਿਆਹੀ ਨੂੰ ਮਸ ਜਿਵੇਂ ਉਸ ਕਾਜਰ ਨੂੰ ਭਾਵ ਕਾਲਕ ਨੂੰ ਕੱਟ ਕਰਕੇ ਘੱਟ ਕਰਕੇ ਸਿਆਹੀ ਬਣਾਉਣੀ ਹੈ ਭਾਵ ਆਪਣੇ ਸਰੀਰ ਦਾ ਅਭਿਮਾਨ ਵੀ ਛੱਡ ਦੇਣਾ ਹੈ
ਸਮਰਥ ਸਾਰ ਤੋਂ ਕਾਗਜ਼ ਕਰੀਏ
ਇਸ ਸਿਆਹੀ ਨੂੰ ਜਿਹੜੀ ਉਸ ਤੋਂ ਸਿਆਹੀ ਤਿਆਰ ਹੋਵੇਗੀ ਘੱਟ ਕਰਕੇ ਸ਼ਰਧਾ ਪ੍ਰਪਾਤ ਹੋ ਜਾਵੇਗੀ ਤਾਂ ਉਸ ਸਿਆਹੀ ਦੇ ਉਸ ਸਿਆਹੀ ਨੂੰ ਕਲਮ ਵਿੱਚ ਰੱਖ ਕੇ ਤੇ ਸਮਰਥ ਦਾ ਸਾਧ ਭਾਵ ਆਪਣੀ ਬੁੱਧੀ ਚੰਗੀ ਬੁੱਧੀ ਦਾ ਕਾਗਜ਼ ਬਣਾਉਣਾ ਹੈ ਉਸ ਬੁੱਧੀ ਦੇ ਵਿੱਚ ਲਿਖਣਾ ਹੈ
ਕਲਮ ਕਰ ਮਨ ਕਰ
ਪ੍ਰੇਮ ਰੂਪੀ ਕਲਮ ਦੇ ਵਿੱਚ ਇਸ ਸਿਆਹੀ ਨੂੰ ਪਾ ਕੇ ਆਪਣੇ ਮਨ ਰੂਪੀ ਹੱਥਾਂ ਦੇ ਵਿੱਚ ਫੜਾ ਦੇਣਾ ਹੈ ਮਨ ਹੱਥ ਹੈ ਬੁੱਧੀ ਕਾਗਜ਼ ਹੈ ਤੇ ਕਿੰਨੀ ਸੂਕਸ਼ਮ ਗੱਲਾਂ ਹਨ ਸਤਿਗੁਰੂ ਜੀ ਕਹਿੰਦੇ ਵੀ ਇਸ ਮਨ ਬੁੱਧੀ ਬੁੱਧੀ ਰੂਪੀ ਕਾਗਜ਼ ਦੇ ਉੱਪਰ ਮਨ ਰੂਪੀ ਹੱਥਾਂ ਦੇ ਨਾਲ ਪ੍ਰੇਮ ਰੂਪੀ ਕਲਮ ਨਾਲ ਲਿਖਣਾ ਕਰਨਾ ਹੈ ਉਹਦੇ ਵਿੱਚ ਇਹ ਵਿਚਾਰ ਲਿਖਣੀ ਹੈ ਲਿਖਾਰੀ ਮਨ ਚਿੱਤ ਚਿੰਤਨ ਨੂੰ ਬਣਾਉਣਾ ਹੈ ਚਿੱਤ ਨਾਮ ਚਿੰਤਨ ਦਾ ਹੈ ਕਿ ਚਿੰਤਨ ਕਰਨਾ ਹੈ ਸੋਚ ਕਰਨੀ ਵਿਚਾਰ ਕਰਨੀ ਹੈ ਇਸ ਲੇਖਕ ਜਿਹੜਾ ਚਿੰਤਨ ਹੈ ਇਹਨੂੰ ਲਿਖਾਰੀ ਬਣਾ ਲੈਣਾ ਹੈ ਤੇ ਲਿਖਾਰੀ ਬਣ ਕੇ ਲਿਖਾਰੀ ਨੇ ਕਿਸੇ ਕੋਈ ਵੀ ਚੀਜ਼ ਲਿਖਣੀ ਹੈ ਕੁਝ ਨਾ ਕੁਝ ਤਾਂ ਪੁੱਛਣਾ ਹੈ ਕਹਿੰਦੇ ਵੀ ਗੁਰੂ ਨੂੰ ਪੁੱਛ ਕੇ ਗੁਰੂ ਦੇ ਅੱਗੇ ਜਾ ਕੇ ਗੁਰੂ ਕੋਲ ਬੇਨਤੀ ਕਰਕੇ ਗੁਰੂ ਦੇ ਸਿਧਾਂਤਾਂ ਅਨੁਸਾਰ ਗੁਰੂ ਕੇ ਬਚਨਾਂ ਨੂੰ ਮੰਨ ਕੇ ਫਿਰ ਲਿਖਣਾ ਕਰਨਾ ਹੈ ਆਪਣੇ ਬੁੱਧੀ ਰੂਪੀ ਕਾਗਜ਼ਾਂ ਦੇ ਉੱਪਰ
ਲਿਖੀਏ ਸਤ ਵਿਚਾਰਾ
ਤੇ ਬੁੱਧੀ ਰੂਪੀ ਕਾਗਜ਼ ਦੇ ਵਿੱਚ ਲਿਖਣਾ ਕੀ ਹੈ ਸੱਚ ਤੇ ਅਸੱਚ ਸੱਚ ਕੀ ਹੈ ਤੇ ਝੂਠ ਕੀ ਹੈ ਸੱਚ ਪਰਮਾਤਮਾ ਸਰੂਪ ਹੈ ਆਤਮ ਸਰੂਪ ਜਿਹੜਾ ਸਦਾ ਅਚਲ ਅਦਨਾਸੇ ਕੁਟਸਥ ਜਿਹੜਾ ਸਦਾ ਟਿਕਾਏਮਾਨ ਹੈ ਕਿਧਰੇ ਨਾ ਵਧਦਾ ਹੈ ਨਾ ਘਟਦਾ ਹੈ ਨਾ ਘਾਟ ਬਾਟ ਹੋਦਾ ਹੈ ਕਦੇ ਵੀ ਜਿਹੜਾ ਸਰੂਪ ਨਾ ਘਟੇ ਨਾ ਵਧੇ ਨਾ ਛੋਟਾ ਹੋਵੇ ਨਾ ਮੋਟਾ ਹੋਵੇ ਜਿਹੜਾ ਸਰਵ ਵਿਆਪਕ ਹੈ ਉਹ ਪਰਮਾਤਮਾ ਸੱਚ ਹੈ ਉਹ ਸੱਚਾ ਹੈ ਤੇ ਜਿਹੜਾ ਪ੍ਰਪੰਚ ਆਦਿ ਜੋ ਵੀ ਸੰਸਾਰ ਦੇ ਵਿੱਚ ਜੀਵ ਪਦਾਰਥ ਜੋ ਕੁਝ ਵੀ ਧਰਤੀ ਜੜ ਆਦਿ ਦਿਖਦਾ ਹੈ ਉਹ ਸਭ ਝੂਠ ਹੈ ਝੂਠ ਨੂੰ ਛੱਡ ਦੇਣਾ ਹੈ ਤੇ ਸੱਚ ਦੀ ਵਿਚਾਰ ਕਰਨੀ ਹੈ
ਦੋਹੇਰਾ ਅਸ ਲੇਖਾ ਲਿਖ ਜਾਣ ਤੋ ਜਿਸਕੇ ਉਨ ਨਾਲੇ
ਵੀ ਪਾਂਧਾ ਜੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਵਿਚਾਰ ਕਰਕੇ ਸੱਚ ਦੀ ਤੇ ਸੱਚ ਦਾ ਲੇਖਾ ਕੀ ਲਿਖਣਾ ਹੈ ਤੇ ਸੱਚ ਦੇ ਲੇਖੇ ਲਿਖਣ ਦੇ ਨਾਲ ਐਸੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਬਾਕੀ ਲੇਖਿਆਂ ਦੇ ਵਿੱਚ ਕਿਧਰੇ ਘਾਟਾ ਰਹਿੰਦਾ ਹੈ ਕਿਧਰੇ ਲਾਭ ਰਹਿੰਦਾ ਹੈ ਇਹਨਾਂ ਦੇ ਵਿੱਚ ਘਾਟੇ ਤਾਂ ਜ਼ਰੂਰ ਆਉਂਦੇ ਹਨ ਪਰ ਕਹਿੰਦੇ ਜਿਹੜਾ ਇਹ ਲੇਖਾ ਹੈ ਜਿਹੜਾ ਬੁੱਧੀ ਦੇ ਉੱਪਰ ਨਾਮ ਰੂਪੀ ਲੇਖਾ ਲਿਖਣਾ ਹੈ ਪਾਂਧਾ ਜੀ ਇਸ ਲੇਖੇ ਦੇ ਵਿੱਚ ਰੱਤੀ ਮਾਤਰ ਵੀ ਊਣ ਆਈ ਨਹੀਂ ਰਹਿੰਦੀ ਰੱਤੀ ਮਾਤਰ ਵੀ ਘਾਟਾ ਨਹੀਂ ਆਉਂਦਾ ਸਦਾ ਲਾਭ ਹੀ ਲਾਭ ਸਦਾ ਆਨੰਦ ਖੁਸ਼ੀਆਂ ਤੇਰੇ ਰਹਿੰਦੇ ਹਨ
ਲਿਖੋ ਨਾਮ ਲਿਖ ਅੰਤਮ ਪਰ
ਇਹਦੇ ਨਾਮ ਲਿਖਣਾ ਹੈ ਪਰਮਾਤਮਾ ਦਾ ਉਹਦੀ ਸਿਫਤੀ ਲਿਖਣੀ ਹੈ ਬਾਰ ਬਾਰ ਉਹਦੇ ਗੁਣ ਗਾਣੇ ਹਨ ਜਿੰਨੇ ਹੋ ਜਾਣ ਵੱਧ ਤੋਂ ਵੱਧ ਉਸ ਪਰਮਾਤਮਾ ਦੇ ਗੁਣ ਗਾਈਏ ਤੇ ਉਸ ਵਕਤ ਗੁਣ ਗਾਉਂਦਿਆਂ ਹੋਇਆਂ ਇਹ ਬਚਨ ਲਿਖਣੇ ਹਨ ਆਪਣੀ ਬੁੱਧੀ ਵਿੱਚ ਕਿ ਇਹ ਮੇਰੀ ਬੁੱਧੀ ਤੇ ਮਨਾ ਜਿਸ ਦਾ ਨਾਮ ਲਿਖ ਰਿਹਾ ਹੈ ਉਸ ਪਰਮਾਤਮਾ ਦੇ ਜਿੰਨੇ ਮਰਜ਼ੀ ਗੁਣ ਗਾ ਲਓ ਉਹ ਸਦਾ ਬੇਅੰਤ ਸਰੂਪ ਹੈ ਉਹਦੇ ਗੁਣ ਸਭ ਘਟਦੇ ਨਹੀਂ وہ نہ وہ گنا کا اڑالا پاسا ہے نہ پارلا وہ پرماتما سدا بےنت سروپ ہے وہ کدے نہ ادھرلا پاسا ہے نہ ادھرلا بھاو پرماتما دونوں پاس ایک سمان ویاپک ہے جو کئی ایک سان لکھائیاں ملے پانڈا جی جس تھان سے لکھا لیا جانا ہے جس تھان سے یم راج لکھا منگتے ہیں جیو دے کو
سچ نشانی مجھے
اس تھان سے جنہ نے اپنی بدھی وچ لکھا لکھیا ہوا ہے نام کا اس وقت انہوں کی بدھی اوپر لکھا ہوا لکھا انہوں کی نشانی بن جاتی ہے جڑے یم راج ہیں یا دھرم راج آدی انہوں کچھ بھی نہیں کہہ سکتے انہوں کا بس نہیں چلتا انہوں سنتا نے اگے جہے جیو اپنی بدھی وچ نام کا لکھا لکھا کرتے ہیں
کہنے
لگے پانڈا جی جویں کسے بادشاہ دا جویں کسے شاہوکار دا وڈا خزانچی ہوئے تے اس خزانچی تو کہندے جڑے نوکر ہن جڑے سیوک ہن اس خزانچی تو لیکھا ہی مل سکتے جڑا خزانچی ہے اس تو نوکر بھی کدے لیکھا بن سکتے نوکر تاں اوہدا ستکار کرتے ہن نوکراں دی کی ہمت ہے کہ نوکر اس خزانچی تو پوچھ لین کہ بھائی تیرا اینا حساب غلط ہے تو اے نہیں کیتا وہ نہیں کیتا نوکراں دی اینی اوقات نہیں نوکراں دا اینا بس نہیں کہ خزانچی کو کچھ پوچھ لین کہندے پانڈا جی جویں خزانچی تو نوکر نہیں پوچھ سکتے اسی طرح جڑے جیو نام جپن والے ہیں جنہاں نے اپنی بدھی اوپر نام لکھیا ہے ان وہ خزانچی سروپ ہیں تے جڑے دھرمراج آدی ہیں یہ جنہیں بھی ہیں یہ نوکراں دی طرح ہیں یہ انہاں دے اگے نوکراں روپی ویوہار کرتے ہیں مالک نہیں بن سکتے یہ انہاں خزانچیاں دے اگے ہاتھ جوڑ جوڑ پھریا کرتے ہیں جڑے پرماتما دا نام لکھتے ہیں
آپ پائیں دیکھ لے
آپ سب آ کے مریا کرتے ہیں جی نوکر خزانچی دے کے ادھر ادھر بچنا ہیں جو خزانچی نے کہہ دینا چند پورا کر کے دینا ہے جی نوکر دے اگوں آپ بھٹا دے دے کے اپنا خزانچی دے اگے نوکر آپ بھٹا دے دے کے ملتے ہیں ستکار کرتے ہیں اسی طرح جہے اپنی بدھی پر نام لکھتے ہیں پادا جی جنہوں نے یہ لکھا لکھیا ہے انہوں کا جمراج دھرمراج کر کے بھی سیوا کرتے ہیں انہوں کے اگے پانی پھیرتے ہیں انہوں کے اگے سیوا کرایا کرتے
ہیں
پانڈا جی جے کر تے کو یہ لکھا ہے جنہوں نے بھی اج تک یہ لکھا لکھیا ہے وہ اس بھاگ ساگر اس بھاگر سمندر سنسار کرے ہیں جنہوں نے یہ لکھا نہیں لکھیا وہ نہیں کر سکتے جنہوں نے نام روپی آ لکھا اپنی بدھی سے لکھیا ہے وہ سنسار سمندر تو کر گئے ہیں ستگرو جی پانڈے نو کہن لگے کہ پانڈا جی جہاں جیو ہے یہ تھوڑے بل والا ہے یہ رتی ماتر بھی بل نہیں ہے یہ زور نہیں یہ اپنا زور نہیں کرا سکتا یہ ہمت نہیں یہ اوقات نہیں جیو کی کی اوقات ہے کہ دھرمراج اگے جا سکے کہنے بھی جہے جیو دے کول رتی ماتر بھی بل نہیں اس جیو دے کول جے کر گرو دی کرپا ہو جاوے جے کر اس لیکھے نو جاندا ہوے
پرم میت دیو پاس آئے
جنہاں نے جیڑا جیو تا بہت ہی کمزور ہے تھوڑے بل والا ہے کہ جے کر جیو دے کول اے لیکھا ہوے تا کہندے اے لیکھا جسے لیکھا پوچھدے ہن اس تھان تے متراں دی طرح سہایتا کردا ہے بھاو یمراج دے وچ پرلوک دے وچ متراں وانگو سہایتا دیندا ہے پتا وانگو پالدا ہے ماتا وانگو پیار دیندا ہے یہ لیکھا سدا ہی خوشیاں بخشن والا ہے جنہاں نے نام روپی لیکھا لکھ لیا ہے
سار قوم شرم جے کرنا
تے سدگرو جی پانڈے نوں کہندے پانڈا جی جیڑا بندہ سار قوم چکرورتی راجا جہاں بندہ چکرورتی راجے کی شرن پی جائے اتنا وڈا سرشٹی کا راجا ہوے وہ بھی شرن پی جائے وہ سیوک بن جائے جا اس بندے نے جہاں متر جہاں سہائی جہاں مالک چکرورتی راجا ہے اس بندے نو ہور کسی انسان تو ڈرن کی لوڑ ہے اس بندے نو کوئی ہور دوسرا ڈلا نہیں سکتا دوسرا بندہ کچھ کہہ نہیں سکتا جہاں مالک چکرورتی راجا ہوے پانڈا جی جنہ نے اپنی بدھی یہ لیکھا لکھا ہے جنہ نے پرماتما کی سلاح سرشتی کیتی ہے پرماتما کی شرن گئے ہیں انہوں نے اج تک بھی کوئی نہیں پوچھ سکیا جنہیں بھی بھگت ہوئے ہیں بھگت جنک جی ورگے جنہوں کہندے بھی دھرمراج جی بڑے ستکار نہ لین آیا کرتے سی دھرمراج جی نے بڑا ستکار کیتا جنک جی کا جنک جی نے نرکاں دے وچ رہ رہے بہت سارے پاپیاں کا ادھار بھی کیتا بھاو جہے بھگت ہوا کرتے ہیں انہوں بھگت اگے دھرمراج بھی سیوا کریا کرتے ہیں انہوں نے لیکھا نہیں پوچھتے سگو ان کا ستکار کر کر کے سیوا کرتے کر ہاں
سب شرم من بنا آتے
چھوٹی جی عمر کے بچے کو یہ بچن سوندیا سار پاندا جہاں اپنے آپ نو سیاح سمجھتا سی یہ بچنا نو سوندیا سار ہی پاندا حیران رہ گیا پانڈے نے دیکھا بھی چھوٹا جا بچہ ہجے اج کل اج سکول آیا اج پڑھنے واسطے آیا ہے اج یہ بچن جی نے کیتے ہیں ایسے سروپ نو دیکھدیا سار ہی پانڈا اسجمئی ہو گیا بڑا حیران رہ گیا
بتیا اندرا تین جو
پانڈا سوچن لگا جدو سدگرو صاحب جی کے بچن سنے تو بچنا سن کے پاندے نے یہ جانیا کہ جویں دوج کا چندرما نو ویخ کے کوئی بندہ یہ جانتا ہے بھی اج دوج کا چندرما ہے ہوں چندرما نتا پرتی تھوڑا تھوڑا بڑھے گا اس بندے نو آشا ہوندی ہے کہ ہوں چندرما دوج وچ آ گیا ہے ہوں دنوں دن انہیں بدھی جانا ہے یہ پرکاش یہ خوشی یہ چاننی یہ آنند سان ملے گا جس طرح وہ بندہ خوشی مانتا ہے اسی طرح کہ پانڈا جی نے جدو سدگرو صاحب جی نے ان بچنا نو سرون کیتا تو پانڈا جی اچھمئی ہو گئے سدگرو مہاراج جی کے بچنا نو سن کے اینی خوشی منائی جی میں کسی نے دور کا چندرما دیکھ لیا ہو من پریم آ گیا جی چکور چندرما کا پریم بن جا ہے جی چکور چندرما دن کا پرتی ایک ٹکا ایک سار ہو کے دیکھتی رہتی ہے اپنی گردن بھی موڑ لینی ہے پر چندرما دلو دیکھنا نہیں ہٹتی اسی طرح سدگرو مہاراج جی کے پرتی گرو کے بچنا نو سرون کرنے واسطے پانڈا جی کے کان پرس رہے ہیں پانڈا جی بڑے پریم کے ستکار نال گرو صاحب جی تو بچن سرون کر رہے ہیں پانڈا جی نے دیکھا کہ سدگرو مہاراج جی جڑے ایسی چھوٹی جی عمر دے وچ ہن انہیں بھی یہ بالک جڑا ہے یہ عام بچیاں دے وانگو نہیں ہے یہ ویوہار یہ کوتک یہ سروپ یہ بچن آم بچیاں دے وانگو نہیں ہن جویں آم بچیاں دے بچن ہندے نے آم بالکاں دی جڑی اوستا ہندی ہے یہ سدگرو صاحب جی دی بالک دی ایسی اوستا نہیں ہے آم بچیاں تو بہت ہی الگ ہے انہاں دے وچ کوئی وسال کلا ہے انہاں دے وچ کوئی کوتک ہے کوئی کلا ہے کوئی پربھو دی کھیڑ ہے تے بھلی بھانت یہ گل نو جاننا کیتا کہ گرو نانک دیو مہاراج جی جگ دے وچ دیالو ہو کے ورتن گے جڑے جیواں دا ادھار کرن گے سب دے اوپر دیا کرن گے یہ پانچے نے دیکھا سدگرو صاحب جی نے بچنا تو گرو صاحب جی نے جڑا یہ شبد چاڑیا یہ شبد نو سن کے پانڈے نے یہ محسوس کیتا ہے کہ گرو صاحب جی سمپورن کلاوان ہیں تے جگت دے وچ دیا دے گھر وچ رہن والے ہیں ہمیشہ دیا دے گھر وچ لوکاں نوں دیا ونڈن گے سب اوپر دیا کرن گے سب دی رکھیا کرن گے
جب کل مل کل بل آرتے
اے سب گرو نانک دے مہاراج جی جگت دے وچ جڑے وڈے وڈے پاپ ہیں کل یگ دے ਉਹਨਾਂ ਪਾਪਾਂ ਨੂੰ ਜਿਹੜੇ ਕਲਯੁਗ ਦੇ ਵਿੱਚ ਵੱਡੇ ਵੱਡੇ ਫਲੀ ਹੋ ਚੁੱਕੇ ਹਨ ਪਾਪ ਤਪੱਸਿਆ ਕਰ ਕਰਕੇ ਜਿਹੜੇ ਪਾਪ ਇੰਨੀ ਤਪੱਸਿਆ ਕਰ ਕਰਕੇ ਫਲ ਰਹੇ ਹਨ ਸੰਪੂਰਨ ਹੋ ਰਹੇ ਨੇ ਇਹਨਾਂ ਪਾਪਾਂ ਨੂੰ ਇਹਨਾਂ ਪਖੰਡੀਆਂ ਨੂੰ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਇੱਕ ਛਿਨ ਦੇ ਵਿੱਚ ਖਤਮ ਕਰ ਦਿਆ ਕਰਨਗੇ ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਜਗਤ ਦੇ ਵਿੱਚ ਜਿੰਨੇ ਵੀ ਪਾਪ ਹਨ ਉਹਨਾਂ ਦੇ ਵੈਰੀ ਬਣ ਕੇ ਵਿਚਰਨਗੇ
ਸੂਰਜ ਪਰੀ
ਇਹ ਗੱਲ ਦੀ ਸਮਝ ਜਦੋਂ ਲੱਗ ਪਈ ਕਿ ਸਤਿਗੁਰੂ ਮਹਾਰਾਜ ਜੀ ਜਿਹੜਾ ਇਹ ਬਾਲਕ ਹੈ ਇਹ ਬਾਲਕ ਨਹੀਂ ਇਹ ਅਵਤਾਰ ਹਨ ਇਹ ਪੀਰ ਹਨ ਜਦੋਂ ਇਸ ਗੱਲ ਦੀ ਸੂਝ ਮਿਲੀ ਇਸ ਗੱਲ ਦੀ ਸਮਝ ਆ ਗਈ ਬਚਨ ਨੂੰ ਸੁਣ ਕੇ ਤਾਂ ਬਾਂਦਾ ਜੀ ਦੇ ਮਨ ਵਿੱਚ ਗੁਰੂ ਸਾਹਿਬ ਜੀ ਤੋਂ ਬਚਨ ਪੁੱਛਣ ਦੀ ਕੋਈ ਇੱਛਾ ਹੋਈ ਹੈ ਕਹਿੰਦੇ ਜਿਵੇਂ ਕਮਲ ਫੁੱਲ ਦੇ ਕੋਲ ਘੋੜਾ ਆਨੰਦ ਲੈਣ ਵਾਸਤੇ ਆਉਂਦਾ ਹੈ ਜਿਵੇਂ ਕਮਲ ਦੇ ਫੁੱਲ ਦੇ ਕੋਲ ਘੋੜਾ ਆਨੰਦ ਲੈਣ ਵਾਸਤੇ ਉਹਦੇ ਕੋਲ ਆ ਕੇ ਬਹਿ ਜਾਂਦਾ ਹੈ ਉਹਦੇ ਆਨੰਦ ਨੂੰ ਗ੍ਰਹਿਣ ਕਰਨਾ ਚਾਹੁੰਦਾ ਹੈ ਇਸੇ ਤਰ੍ਹਾਂ ਘੋੜੇ ਦੇ ਵਾਂਗੂ ਪਾਂਧਾ ਜੀ ਕਮਲ ਰੂਪੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਕੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਰਵਣ ਕਰਨ ਦੀ ਇੱਛਾ ਕਰ ਰਹੇ ਹਨ ਸਤਿਗੁਰੂ ਮਹਾਰਾਜ ਜੀ ਨੂੰ ਇਸ ਤਰ੍ਹਾਂ ਬਚਨ ਕੀਤੇ ਸਤਿਗੁਰੂ ਜੀ ਕੋਲ ਪਾਂਧਾ ਜੀ ਨੇ ਬਚਨ ਪੁੱਛਿਆ ਕਿ ਸਤਿਗੁਰੂ ਜੀ ਤੁਸੀਂ ਕਹਿ ਰਹੇ ਹੋ ਕਿ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਨਾਮ ਲਿਖਣਾ ਚਾਹੀਦਾ ਨਾਮ ਸਲਾਹ ਲਿਖਣੀ ਹੈ ਆਪਣੀ ਬੁੱਧੀ ਵਿੱਚ ਮਨ ਚ ਨਾਮ ਵਸਾਉਣਾ ਹੈ ਤੇ ਸਤਿਗੁਰੂ ਜੀ ਅੱਜ ਤੱਕ ਜਿੰਨੇ ਵੀ ਮੈਂ ਤੁਹਾਡੇ ਪਰਮਾਤਮਾ ਦੇ ਭਗਤ ਦੇਖੇ ਹਨ ਨਾਮ ਜਪਣ ਵਾਲੇ ਉਹਨਾਂ ਭਗਤਾਂ ਦੀ ਭਗਤੀ ਤਾਂ ਇਸ ਤਰ੍ਹਾਂ ਦੀ ਹੈ ਕਹਿੰਦੇ ਜਿਵੇਂ ਜਲ ਤੇ ਮੱਛੀ ਦਾ ਪਿਆਰ ਹੈ ਜਿਵੇਂ ਮੱਛੀ ਜਲ ਤੋਂ ਨਿਕਲੇ ਤੇ ਮਰ ਜਾਂਦੀ ਹੈ ਇਸੇ ਤਰ੍ਹਾਂ ਭਗਤ ਐਸੇ ਵੀ ਦੇਖੇ ਹਨ ਜਿਹੜੇ ਭਗਤੀ ਤੋਂ ਇੱਕ ਛਿਨ ਵੀ ਨਹੀਂ ਦੂਰ ਬਹਿ ਸਕਦੇ ਹਮੇਸ਼ਾ ਉਹਨਾਂ ਦਾ ਧਿਆਨ ਭਗਤੀ ਵਿੱਚ ਰਹਿੰਦਾ ਹੈ ਸਤਿਗੁਰੂ ਜੀ ਤੁਹਾਡੇ ਭਗਤ ਐਸੇ ਐਸੇ ਵੀ ਹਰ ਸੰਸਾਰ ਦੇ ਵਿੱਚ ਪਰ ਗੁਰੂ ਜੀ ਜਿੰਨੇ ਵੀ ਤੁਹਾਡੇ ਭਗਤ ਦੇਖੇ ਹਨ ਪ੍ਰੇਮ ਕਰਨ ਵਾਲੇ ਭਗਤੀ ਕਰਨ ਵਾਲੇ ਜਿੰਨੇ ਵੀ ਦੇਖੇ ਹਨ ਉਹ ਬਹੁਤ ਗਰੀਬ ਹਾਲਤ ਵਿੱਚ ਦੇਖੇ ਹਨ ਕਿਸੇ ਦੇ ਕੋਲ ਖਾਣ ਪੀਣ ਦਾ ਘਰ ਚ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ ਜਿੰਨੇ ਵੀ ਭਗਤ ਦੇਖੇ ਹਨ ਬੇਸੁੱਧ ਦੇਖੇ ਹਨ ਖਾਣ ਪੀਣ ਦੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕਦੇ ਵੀ ਤੋਟ ਰਹਿੰਦੀ ਹੈ ਹਮੇਸ਼ਾ ਕਦੇ ਵੀ ਖਾਣ ਪੀਣ ਦਾ ਖੁੱਲਾ ਪਦਾਰਥ ਨਹੀਂ ਮਿਲਿਆ ਕਰਦੇ ਹਮੇਸ਼ਾ ਗਰੀਬੀ ਦੇ ਵਿੱਚ ਆਪਣਾ ਜੀਵਨ ਕੱਟ ਕੇ ਜਾਂਦੇ ਹਨ ਤੁਹਾਡੇ ਭਗਤੀ ਕਰਨ ਵਾਲੇ ਜਿਹੜੇ ਭਗਤੀ ਕਰਦੇ ਦੇਖੇ ਹਨ ਜਾਂ ਜਿਹਨਾਂ ਬਾਰੇ ਸੁਣਿਆ ਹੈ ਇਹੀ ਸੁਣਿਆ ਜਾਂ ਇਹ ਦੇਖਿਆ ਹੈ ਤੇ ਉਹਨਾਂ ਦੇ ਕੋਲ ਨਾ ਖਾਣ ਨੂੰ ਵਸਤੀ ਹੁੰਦੀ ਹੈ ਤੇ ਨਾ ਹੀ ਸਰੀਰ ਤੇ ਪਹਿਣ ਜੋਗੇ ਕੱਪੜੇ ਹੋਇਆ ਕਰਦੇ
ਨੇ
ਤੇ ਜਗਤ ਵਿੱਚ ਆਉਂਦੇ ਨੇ ਨਾਮ ਤਾਂ ਜਪਦੇ ਨੇ ਪਰ ਗਰੀਬਾਂ ਵਾਲੀ ਜ਼ਿੰਦਗੀ ਬਿਤਾ ਜਾਂਦੇ ਹਨ ਇਸ ਸੰਸਾਰ ਵਿੱਚ ਹਮੇਸ਼ਾ ਜਿੰਨੇ ਭਗਤ ਵੇਖੇ ਹਨ ਉਹਨਾਂ ਦਾ ਜਿਹੜਾ ਆਰਥਿਕ ਜੀਵਨ ਸੀਗਾ ਸਤਿਗੁਰੂ ਜੀ ਜਿੰਨੇ ਵੀ ਭਗਤ ਹਨ ਉਹਨਾਂ ਦਾ ਆਰਥਿਕ ਜੀਵਨ ਬੜਾ ਤੰਗ ਰਿਹਾ ਹੈ ਉਹ ਆਪਣੇ ਜੀਵਨ ਵਿੱਚ ਖੁਸ਼ਹਾਲੀ ਨਹੀਂ ਵੇਖ ਸਕਦੇ ਗਰੀਬਾਂ ਵਾਲੀ ਜ਼ਿੰਦਗੀ ਬਿਤਾਇਆ ਕਰਦੇ ਹਨ ਭਿਖਾਰੀਆਂ ਦੇ ਵਾਂਗੂ ਭੀਖ ਮੰਗ ਮੰਗ ਖਾਂਦੇ ਹਨ ਉਹਨਾਂ ਦੀ ਜ਼ਿੰਦਗੀ ਸਾਰੀ ਵਿਅਰਥ ਜਾਇਆ ਕਰਦੀ ਹੈ ਸੰਸਾਰ ਦੇ ਵਿੱਚ
ਇਸ ਸਤਿਗੁਰੂ
ਜੀ ਇਸ ਰੂਪ ਨੂੰ ਦੇਖਦਿਆਂ ਹੋਇਆਂ ਭਗਤਾਂ ਦੀ ਇਹ ਹਾਲਤ ਨੂੰ ਦੇਖਦਿਆਂ ਹੋਇਆਂ ਮੇਰੀ ਇਸ ਕਰਕੇ ਸਤਿਗੁਰੂ ਜੀ ਸ਼ਰਧਾ ਟੁੱਟ ਗਈ ਹੈ ਜਦੋਂ ਮੈਂ ਭਗਤ ਦੇਖੇ ਨਾਮ ਜਪਣ ਵਾਲੇ ਦਿਲ ਤਾਂ ਮੇਰਾ ਵੀ ਕਰਦਾ ਸੀ ਨਾਮ ਜਪਣ ਨੂੰ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੈਂ ਮੁਕਤ ਹੋਵਾਂ ਸਤਿਗੁਰੂ ਜੀ ਇਸ ਮੁਕਤੀ ਦੀ ਇੱਛਾ ਨੂੰ ਤਾਂ ਮੈਂ ਵੀ ਨਾਮ ਜਪਣਾ ਚਾਹੁੰਦਾ ਸੀ ਪਰ ਜਿਹੜੇ ਤੁਹਾਡੇ ਨਾਮ ਜਪਣ ਵਾਲੇ ਭਗਤੀ ਕਰਨ ਵਾਲੇ ਦੇਖੇ ਹਨ ਉਹ ਸਾਰੇ ਗਰੀਬ ਹੋਇਆ ਕਰਦੇ ਹਨ ਤੇ ਗੁਰੂ ਜੀ ਇਹਦੇ ਕਰਕੇ ਮੇਰੀ ਸ਼ਰਧਾ ਟੁੱਟ ਜਾਂਦੀ ਹੈ ਤੇ ਨਾਲੇ ਜਿੰਨੇ ਵੀ ਤੁਹਾਡੇ ਭਗਤ ਹੋਏ ਹਨ ਜਾਂ ਸੰਸਾਰੀ ਜੀਵ ਹਨ ਇਹਨਾਂ ਦੋਵਾਂ ਨੂੰ ਦੇਖਿਆ ਜਾਵੇ ਤਾਂ ਮਰਨ ਵੇਲੇ ਸਤਿਗੁਰੂ ਜੀ ਦੋਵਾਂ ਨੂੰ ਮੌਤ ਤਾਂ ਦੋਵਾਂ ਨੂੰ ਆਇਆ ਕਰਦੀ ਹੈ। ਤੁਹਾਡੇ ਭਗਤਾਂ ਨੂੰ ਵੀ ਮੌਤ ਹੈ, ਮਰਨਾ ਤਾਂ ਸਰੀਰ ਛੱਡਣਾ ਤਾਂ ਉਹਨਾਂ ਨੂੰ ਵੀ ਪੈਂਦਾ ਹੈ, ਤੇ ਸੰਸਾਰੀ ਜੀਵ ਵੀ ਸਰੀਰ ਛੱਡ ਕੇ ਜਾਇਆ ਕਰਦੇ ਹਨ।
ਤੀਰ ਦਾ ਧਰਮ ਪਾਉਂਦੇ ਕੇ ਤੁਮ ਮੈਨ
ਪਾਂਡੇ ਨੇ ਜਿਹੜਾ ਬਚਨ ਕੀਤਾ ਆਪਣੀ ਬੁੱਧੀ ਅਨੁਸਾਰ ਕਿ ਸਤਿਗੁਰੂ ਜੀ ਜਿਹੜੇ ਭਗਤ ਦੇਖੇ ਹਨ ਤੇ ਸੰਸਾਰੀ ਜੀਵ ਮਰਨਾ ਤਾਂ ਦੋਵਾਂ ਨੇ ਹੈ, ਇਹ ਬਚਨ ਨੂੰ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਹੌਸਲਾ ਦੇਣ ਵਾਲੇ ਹਨ, ਸਾਰੀ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲੇ ਹਨ, ਸ੍ਰਿਸ਼ਟੀ ਨੂੰ ਹੌਸਲਾ ਦੇਣ ਵਾਸਤੇ ਧਰਤੀ ਦਾ ਟਿਕਾਅ ਬਣਾਉਣ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਾਂਡੇ ਦੇ ਬਚਨਾਂ ਦਾ ਉਪਦੇਸ਼ ਦੇਣ ਲੱਗੇ ਹਨ। ਸਤਿਗੁਰੂ ਜੀ ਪਾਂਡੇ ਦਾ ਜੋ ਪ੍ਰਸ਼ਨ ਪੁੱਛਿਆ ਸੀ ਉਹ ਪਾਂਡੇ ਦਾ ਸਤਿਗੁਰੂ ਮਹਾਰਾਜ ਜੀ ਉੱਤਰ ਦਿੰਦੇ ਹੋਇਆ ਇਹ ਬਚਨ ਕਿਹਾ ਸਤਿਗੁਰੂ ਜੀ
ਨੇ ਸ਼ਰਧਾ
ਦੇਣ ਵਾਲੇ ਖੁਸ਼ੀਆਂ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਫਿਰ ਕਹਿੰਦੇ ਦੂਸਰਾ ਸ਼ਬਦ ਜਿਹੜਾ ਪਹਿਲਾ ਸ਼ਬਦ ਉਚਾਰਿਆ ਹੈ ਸਤਿਗੁਰੂ ਜੀ ਨੇ, ਇਸ ਤੋਂ ਪਾਂਡੇ ਨਾਲ ਬਚਨ ਕਰਦਿਆਂ ਇੱਕ ਹੋਰ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਰਾਗ ਦਾ ਹੀ ਉਚਾਰਨ ਕੀਤਾ।
ਸ੍ਰੀ ਮੁਖ ਜਿੱਥੇ ਮਿਲਾ ਵਧਾਈਆ ਸਤਿਗੁਰੀਆਂ ਸਤਿਗੁਰੂ
ਮਹਾਰਾਜ ਜੀ ਪਾਂਡੇ ਨੂੰ ਉਪਦੇਸ਼ ਦੇਣ ਲੱਗਿਆ ਕਹਿਣ ਲੱਗੇ ਕਿ ਪਾਂਡਾ ਜੀ ਮੌਤ ਸਰੀਰ ਦੀ ਮੌਤ ਤਾਂ ਹਰ ਇੱਕ ਨੂੰ ਆਇਆ ਕਰਦੀ ਹੈ। ਜਿਹੜੀ ਤੁਸੀਂ ਬਚਨ ਕੀਤਾ ਹੈ ਕਿ ਭਗਤ ਵੀ ਮਰਦੇ ਹਨ ਤੇ ਸੰਸਾਰੀ ਜੀਵ ਵੀ ਮਰਦੇ ਨੇ, ਪਰ ਕਹਿੰਦੇ ਪਾਂਡਾ ਜੀ ਇੱਕ ਗੱਲ ਦਾ ਧਿਆਨ ਰੱਖਿਓ ਜੀ, ਕਹਿੰਦੇ ਜਿਸ ਥਾਂ ਤੇ ਭਗਤ ਪਹੁੰਚਦੇ ਹਨ ਉਸ ਥਾਂ ਤੇ ਸੰਸਾਰੀ ਜੀਵ ਨਹੀਂ ਪਹੁੰਚਿਆ ਕਰਦੇ। ਪਾਂਡਾ ਜੀ ਜਿਸ ਥਾਂ ਤੇ ਹਮੇਸ਼ਾ ਵਡਿਆਈਆਂ ਮਿਲਦੀਆਂ ਹਨ, ਸਦਾ ਖੁਸ਼ੀਆਂ ਮਿਲਦੀਆਂ ਹਨ, ਸਦਾ ਖੇੜੇ ਬਣੇ ਰਹਿੰਦੇ ਹਨ, ਚਾਅ ਰਹਿੰਦਾ ਹੈ, ਕਿਸੇ ਤਰ੍ਹਾਂ ਦੇ ਸ਼ੋਕ ਨਹੀਂ ਹੁੰਦੇ, ਕਿਸੇ ਤਰ੍ਹਾਂ ਦੀ ਗਮੀ ਨਹੀਂ ਹੋਇਆ ਕਰਦੀ, ਉਹ ਥਾਂ ਭਗਤਾਂ ਨੂੰ ਮਿਲਿਆ ਕਰਦੀ ਹੈ, ਉਸ ਪਦਵੀ ਦੀ ਪ੍ਰਾਪਤੀ ਸੰਤਾਂ ਨੂੰ ਮਿਲਿਆ ਕਰਦੀ ਹੈ।
ਤਿੰਨ ਮੁਖ ਟਿੱਕੇ ਨਿਕਲੇ
ਪਾਂਡਾ ਜੀ ਜਿਨ੍ਹਾਂ ਦੇ ਮਨ ਦੇ ਅੰਦਰ ਨਾਮ ਵਸਿਆ ਹੈ, ਜਿਨ੍ਹਾਂ ਦੇ ਮਨ ਦੇ ਮੁਖ ਦੇ ਵਿੱਚ ਨਾਮ ਵਸ ਚੁੱਕਾ ਹੈ, ਜਿਹੜੇ ਹਰ ਵਕਤ ਨਾਮ ਜਪਦੇ ਰਹਿੰਦੇ ਹਨ, ਪਰਮਾਤਮਾ ਦੀ ਸ਼ਲਾਘਾ ਕਰਦੇ ਹਨ, ਕਹਿੰਦੇ ਜਿੱਥੇ ਦਰਬਾਰ ਪਰਮਾਤਮਾ ਦਾ ਜਿੱਥੇ ਦੁਨੀਆਂ ਕੋਲੋਂ ਲੇਖਾ ਮੰਗਿਆ ਜਾਂਦਾ ਹੈ ਦਰਗਾਹ ਦੇ ਵਿੱਚ, ਕਹਿੰਦੇ ਉਸ ਥਾਂ ਤੇ ਉਹਨਾਂ ਭਗਤਾਂ ਦੇ ਮੁਖ ਤੇ ਟਿੱਕੇ ਲੱਗਦੇ ਹਨ। ਟਿੱਕੇ ਸਾਧ ਸੰਗਤ ਜੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਵਿਜੇਤਾ ਹੋਵੇ ਉਹਨੂੰ ਲਾਇਆ ਕਰਦੇ ਸੀ, ਜਿਹਨੂੰ ਕੋਈ ਮਾਣ ਮਿਲੇ ਸਤਿਕਾਰ ਮਿਲੇ ਉਹਨੂੰ ਟਿੱਕੇ ਲਾਉਂਦੇ ਸਨ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਹਨ ਉਹਨਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਉਹਨਾਂ ਨੂੰ ਹਮੇਸ਼ਾ ਜਿੱਤ ਰੂਪੀ ਟਿੱਕੇ ਲੱਗਿਆ ਕਰਦੇ ਹਨ, ਉਹ ਹਮੇਸ਼ਾ ਵਿਜੇਤਾ ਬਣਦੇ ਹਨ, ਉਹਨਾਂ ਨੂੰ ਕਦੇ ਵੀ ਹਾਰ ਆ ਨਹੀਂ ਸਕਦੇ। ਜਗਤ ਦੇ ਜਿੰਨੇ ਵਿਸ਼ਿਆਂ ਦੀ ਵਾਸ਼ਨਾਵਾਂ ਹਨ ਉਹ ਹਰਾ ਨਹੀਂ ਸਕਦੀਆਂ, ਐਸੇ ਭਗਤਾਂ ਨੂੰ ਸਦਾ ਟਿੱਕੇ ਨਿਕਲਦੇ ਹਨ ਜਿਨ੍ਹਾਂ ਦੇ ਮੁੱਖ ਤੇ ਮਨ ਦੇ ਵਿੱਚ ਨਾਮ ਵਸ ਚੁੱਕਾ ਹੈ।
ਕਰਮ ਮਿਲੇ ਤਾਂ ਪਾਈਆ ਨਹੀਂ ਜੱਲੀ ਵਾਹੋ ਗਵਾਏ।
ਸਤਿਗੁਰੂ ਜੀ ਕਹਿੰਦੇ ਭਾਈ ਪਾਂਡਾ ਜੀ ਜਿਹੜਾ ਇਹ ਤੁਹਾਨੂੰ ਜਿਨ੍ਹਾਂ ਨੂੰ ਤੁਹਾਨੂੰ ਬਚਨ ਦੱਸਿਆ ਹੈ ਕਿ ਜਿਨ੍ਹਾਂ ਨੂੰ ਇਹ ਵਸਤਾ ਮਿਲਦੀ ਹੈ ਇਹ ਕਿਰਪਾ ਹੁੰਦੀ ਹੈ, ਕਹਿੰਦੇ ਇਹ ਉਦੋਂ ਹੀ ਹੋਇਆ ਕਰਦੀ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਵੇ, ਮੇਰ ਦ੍ਰਿਸ਼ਟੀ ਹੋ ਜਾਵੇ, ਪਰਮਾਤਮਾ ਕਰਮ ਲਿਖ ਦੇਵੇ, ਕਰਮਾਂ ਦੇ ਵਿੱਚ ਭਗਤੀ ਲਿਖ ਦੇਵੇ, ਨਾਮ ਲਿਖ ਦੇਵੇ, ਤਾਂ ਇਹ ਪ੍ਰਾਪਤੀ ਹੋਇਆ ਕਰਦੀ ਹੈ। ਨਹੀਂ ਤਾਂ ਕਹਿੰਦੇ ਗੱਲਾਂ ਦੇ ਵਿੱਚ ਹੀ ਜ਼ਿੰਦਗੀ ਬੀਤ ਜਾਂਦੀ ਹੈ, ਵਾਓ ਦਵਾਓ ਭਾਵ ਇਹਨਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਆਲ ਪਿਆਲ ਬੰਦਾ ਫਿਰਦਾ ਰਹਿੰਦਾ ਹੈ, ਕਦੇ ਇੱਧਰ ਦਾ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਹੀ ਸਾਰਾ ਜੀਵਨ ਬੀਤ ਜਾਇਆ ਕਰਦਾ ਹੈ। ਕੇਵਲ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਜਦੋਂ ਪਰਮਾਤਮਾ ਮਿਹਰ ਕਰੇ, ਉਸ ਵਕਤ ਇਸ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਪਾਂਡਾ
ਜੀ ਤੁਸੀਂ ਜਿਹੜਾ ਬਚਨ ਕੀਤਾ ਹੈ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਜੇ। ਪਾਂਡਾ ਜੀ ਇਹ ਕਦੇ ਵੀ ਨਾ ਸੋਚਿਓ ਜੇ میں پاندا اور گھر ہویا سی اس طرح دی من وچ کدے وی وچار نہیں کرنی کہ جڑے بھگت مردے ہن تے سنساری جیو مردے ہن او ایک برابر نہیں کدے مریا کرتے جویں اگیانی منک مردے نے تے بھگت مرد انہاں دے وچ بڑا انتر ہے انہاں دے وچ ہمیشہ انتر رہ کرتا ہے بھگت ہمیشہ خوشیاں پراپت کرتے ہن تے جڑے اگیانی نر ہن او ہمیشہ خوشیاں دے وچ رہ کرتے ہن انہاں نوں ہم اگیانی لوکاں نوں ہمیشہ دکھ رہیا کردے نے
اے شوکن تو مرنا تن کو جنم جنم تن تن گن کو
تے او منک جڑے مریا کردے نے تے انہاں نوں ایسے بہت سارے شوکاں دے وچ دکھاں دے وچ رہ رہ کے مرنا پیندا ہے تے کہندے جنم جون بار بار دنیا دے وچ بھٹک بھٹک کے بار بار دنیا دے وچ آنا بہت ساری جونا دے وچ بھٹک بھٹک کے انہاں بندیاں دی موت ہوندی ہے بار بار انہاں دے گلیاں دے وچ پھانسیاں لگدیاں ہن پھاندے پیندے ہن کرماں دے وچ بندے جاندے ہن بھائی پاندا جی اس گل دے وچ ہمیشہ انتر رکھیو جی وی جڑے بھگت ہن انہاں نوں ہمیشہ سد خوشیاں سد چاؤ ہمیشہ چا رہندا ہے تے جڑے اگیانی منک ہن وہ ہمیشہ ہی مرتے ہیں ہمیشہ بار بار انہاں جنما مرنا دے وچ آ چکراں وچ پیا کردے ہیں
ہر کدے سنت سکھنا جم تن تے تن من پہنا
جڑے سنت جن ہویا کردے نے انہاں نوں سدا ہی انہاں دے چت گرتیاں ہمیشہ خوشی وچ رہ کردیاں ہن ہمیشہ کھیلے وچ کسی طرح دا کوئی من تے شوق نہیں کسی طرح دی خوشی دمی نہیں ہمیشہ آنند روپ وچ خوشی ہو رہا ہے گمی ہو رہا ہے تے آنند ہو رہا ہے آنند کی ہے بھی جڑا خوشی تے گمی دے وچ سمان رہے خوشی تھوڑے سمے دی ہے تے گم تھوڑے سمے دا ہے آنند سدا رہ سکتا ہے جنہاں کول آنند ہے انہاں دا من ہمیشہ خوش رہندا ہے سدگرو جی کہن لگے پاندا جی جڑے بھگت جن ہویا کردے انہاں دا چت ہمیشہ ہی خوشی وچ آنند وچ رہندا ہے
جم دوسرے تے تن من پہنا
انہاں بندیاں نوں کدے وی جڑے نام جپدے ہن انہاں نوں کدے کسے طرح دا جمدوتاں دا ڈر نہیں لگیا کردا جیویں کہندے وی خزانچی جڑا سدگرو جی نے بچن سنایا سی کہندے جیویں لوکاں دے خزانچی دے اگے لوکر کچھ نہیں کہہ سکدے ਤੇ ਇਹ ਜਿਹੜੇ ਸੰਤ ਜਨ ਹਨ ਇਹਨਾਂ ਦੇ ਅੱਗੇ ਜਮਦੂਤਾਂ ਦੀ ਕੁਝ ਔਕਾਤ ਨਹੀਂ ਪੈਂਦੀ ਬਸ ਨਹੀਂ ਚੱਲਦਾ
ਸਭ ਖੁਸ਼ੀਆਂ ਚਿੱਤ ਜਾਓ ਹਨੇਰਾ
ਇਹਨਾਂ ਦੇ ਮਨ ਵਿੱਚ ਸੰਤਾਂ ਦੇ ਮਨ ਵਿੱਚ ਸਦਾ ਖੁਸ਼ੀਆਂ ਦੇ ਮਨ ਚ ਹਮੇਸ਼ਾ ਖੇੜਾ ਰਿਹਾ ਕਰਦਾ ਹੈ
ਜਬ ਨਾਮ ਹਰ ਹੀ ਰਹੇ ਤੇਰਾ
ਤੇ ਕਾਰਨ ਕੀ ਹੈ ਖੁਸ਼ੀ ਦਾ ਆਨੰਦ ਦਾ ਇਹਦੇ ਨਾਮ ਜਪਦੇ ਹਨ ਤੇ ਪਰਮਾਤਮਾ ਨੂੰ ਹਮੇਸ਼ਾ ਆਪਣੇ ਨੇੜੇ ਜਾਣਦੇ ਹਨ
ਅਚਿੰਤ ਤਨ ਕਦ ਜਮ ਜਾਏ
ਹਮੇਸ਼ਾ ਆਪਣੇ ਮਨ ਤੋਂ ਅਚਿੰਤ ਰਹਿੰਦੇ ਹਨ ਕਦੋਂ ਭਾਵੇਂ ਉਹਨਾਂ ਦਾ ਸਰੀਰ ਵੀ ਛੱਡਿਆ ਜਾਵੇ ਆਪਣੇ ਸਰੀਰ ਨੂੰ ਛੱਡਦਿਆ ਸਾਰ ਆਪਣੇ ਮਨ ਦੇ ਵਿੱਚ ਅਚਿੰਤ ਚਿੰਤਾ ਨਹੀਂ ਕਰਦੇ ਕਿਸੇ ਗੱਲ ਦੀ ਹਮੇਸ਼ਾ ਅਚਿੰਤ ਰਿਹਾ ਕਰਦੇ ਹਨ
ਆਗੇ ਮਿਲੇ ਤਿਨੇ ਵਧਾਏ
ਜਿਹੜੇ ਇਸ ਸੰਸਾਰ ਵਿੱਚ ਰਹਿੰਦੇ ਹਨ ਖੁਸ਼ੀਆਂ ਸੰਤ ਜਿਹੜੇ ਹਨ ਸੰਸਾਰ ਵਿੱਚ ਰਹਿ ਕੇ ਆਨੰਦ ਭੋਗਦੇ ਹਨ ਤੇ ਜਦੋਂ ਪਰਮਾਤਮਾ ਦੇ ਦੁਆਰੇ ਜਾਂਦੇ ਹਨ ਤੇ ਉਹਨਾਂ ਨੂੰ ਉਸ ਥਾਂ ਤੇ ਹਮੇਸ਼ਾ ਖੁਸ਼ੀਆਂ ਮਿਲਦੀਆਂ ਹਨ ਐਸੇ ਸੰਤਾਂ ਜਨਾਂ ਦੇ ਮੁੱਖ ਦੇ ਉੱਪਰ ਇਹਨਾਂ ਨੂੰ ਹੀ ਜਿੱਤ ਦੇ ਟੀਕੇ ਮਿਲਾਇਆ ਕਰਦੇ ਹਨ ਇਹਨਾਂ ਨੂੰ ਹੀ ਜਿੱਤ ਦੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ
ਸੁਜਨ ਭਜਨ ਮੈਂ ਜਿਲ ਮਨ ਨੀਕਾ
ਜਿਹੜੇ ਭਗਤਾਂ ਦਾ ਹਮੇਸ਼ਾ ਹੀ ਆਪਣੇ ਪਰਮਾਤਮਾ ਦੀ ਭਗਤੀ ਦੇ ਵਿੱਚ ਧਿਆਨ ਲੱਗਦਾ ਹੈ ਐਸੇ ਜਨਾਂ ਨੂੰ ਵੀ ਕਹਿੰਦੇ ਹਮੇਸ਼ਾ ਟਿੱਕੇ ਲਗਿਆ ਕਰਦੇ ਹਨ ਖੁਸ਼ੀਆਂ ਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਂਧੇ ਨੂੰ ਹੋਰ ਬਹੁਤ ਸਾਰੇ ਉਪਦੇਸ਼ ਦਿੱਤੇ ਹਨ ਉਹ ਆਪਾਂ ਅਗਲੇ ਪ੍ਰਕਰਣ ਵਿੱਚ ਸ਼ਰਵਣ ਕਰਾਂਗੇ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਬੋਲਾਂ ਹੋ ਜਾਂਦੀਆਂ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਜੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਆਓ